SBS Radio.
SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਇਸ ਹਫ਼ਤੇ ਦੀ ਇੱਕ ਖਾਸ ਮੁਲਾਕਾਤ ਦੇ ਨਾਲ ਮੈਂ ਹਾਂ ਤੁਹਾਡਾ ਮੇਜ਼ਬਾਨ ਮਸੂਦ ਮਲੀ। ਆਸ ਕਰਨਾ ਕਿ ਮੇਰੇ ਸਭ ਸੁਣਨ ਵਾਲੇ ਬਿਲਕੁਲ ਠੀਕ ਠਾਕ ਹੋਣਗੇ। ਅੱਜ ਦੀ ਮੁਲਾਕਾਤ ਜੀ ਸਾਡੇ ਲਹਿੰਦੇ ਪੰਜਾਬ ਦੇ ਇੱਕ ਬੜੇ ਮੰਨੇ ਪਰਮੰਨੇ ਸ਼ਾਇਰ, ਸਾਧਕਾਰ, ਫਿਰ ਖੋਜਕਾਰ, ਕਿਉਂਕਿ PhD ਪੰਜਾਬੀ 'ਚ ਕਰ ਰਹੇ ਨੇ, ਔਰ ਵੱਡੀ ਗੱਲ ਇਹ ਕਿ ਆਪ ਵੀ ਪੰਜਾਬੀ ਦੇ ਉਸਤਾਦ ਹਨ। ਆਪਣੇ ਸੁਣਨ ਵਾਲਿਆਂ ਦੇ ਰੂਬਰੂ ਕਰ ਰਹੇ ਹਾਂ ਜਨਾਬ ਸ਼ਹਿਜ਼ਾਦ ਜੋਈਆ ਸਾਹਿਬ ਨੂੰ। ਅਸਲਾਮੁਅਲੈਕੁਮ ਜੋਈਆ ਸਾਹਿਬ ਜੀ, ਆਇਆਂ ਨੂੰ
ਜੀ। ਵਾਲੇਕੁਮ ਸਲਾਮ, ਭਲਾ ਹੋਵੇ ਜੀ, ਬੜੀ ਮਿਹਰਬਾਨੀ ਜਨਾਬ।
ਕੀ ਹਾਲ ਚਾਲ ਆ, ਖੈਰ ਖਰੀਅਤ ਨਾਲ ਜੀ?
ਸਭ ਬਿਲਕੁਲ ਠੀਕ ਠਾਕ, ਤੁਸੀਂ ਆਪਣੇ ਦੱਸੋ
ਜੀ? ਮੈਂ ਬਿਲਕੁਲ ਵਧੀਆ ਹਾਂ। ਜੋਈਆ ਸਾਹਿਬ ਦਾ ਇਹ ਜਿਹੜਾ ਤਾਰੁਫ ਕਰਵਾਇਆ, ਇਸ ਤੋਂ ਅੱਡ ਇਹਨਾਂ ਦੀ ਅਸਲ ਪਛਾਣ, ਇਹਨਾਂ ਦੀਆਂ ਲਿਖਤਾਂ, ਇਹਨਾਂ ਦੀ ਸ਼ਾਇਰੀ ਹੈ, ਉਹਦੇ ਵੱਲ ਵੀ ਆਪਾਂ ਆਵਾਂਗੇ। ਪਰ ਜੋਈਆ ਸਾਹਿਬ, ਮੈਂ ਇਹ ਪੁੱਛਣਾ ਚਾਹਾਂਗਾ ਕਿ ਬਹਾਵਲ ਨਗਰ ਵਰਗੇ ਇੱਕ ਅਜੇ ਇਲਾਕੇ ਦੇ ਨਾਲ ਤੁਹਾਡਾ ਤਾਲੁਕ ਹੈ, ਜਾਂ ਇਹ ਪੰਜਾਬ ਦਾ ਉਹ ਜ਼ਿਲ੍ਹਾ ਹੈ ਜਿੱਧਰ ਕਹਿੰਦੇ ਨੇ ਕਿ ਸਹੂਲਤਾਂ ਵੱਲੋਂ, ਤਵੱਜੋ ਵੱਲੋਂ ਕਿਸੇ ਵੀ ਸਰਕਾਰ ਨੇ ਕੋਈ ਵੀ ਸਹੂਲਤ, ਦੂਰ ਦੀ ਗੱਲ, ਜਿਹੜੇ ਬੁਨਿਆਦੀ ਹੱਕ ਸਨ ਉਹ ਲੁਕਾਈ ਨੂੰ ਨਾ ਦਿੱਤੇ, ਉੱਥੋਂ ਕਿਸੇ ਦਾ ਇਸ ਤਰ੍ਹਾਂ ਪੁੰਗਰਨਾ, ਅੱਗੇ ਵਧਣਾ, ਫਿਰ ਕਾਮਯਾਬੀ ਦੀਆਂ ਪੌੜੀਆਂ ਤੇ ਚੜ੍ਹਨਾ, ਤੁਸੀਂ ਕੀ ਮਹਿਸੂਸ ਕਰਦੇ ਜੇ ਉੱਥੋਂ ਨਿਕਲ ਕੇ ਉਸ ਪਾਸੇ ਦੀ ਨੁਮਾਇੰਦਗੀ ਕਰਦਿਆਂ ਹੋਇਆਂ?
ਮਲੀ ਸਾਹਿਬ, ਬੜਾ ਫਖਰ ਹੁੰਦਾ ਇਸ ਗੱਲ ਤੇ। ਔਰ ਦੂਸਰਾ ਇਹ ਵੀ ਕਿ ਜਦੋਂ ਉੱਥੇ ਅਸੀਂ ਪੜ੍ਹ ਰਹੇ ਸੀ, FA BA ਕਰ ਰਹੇ ਸੀ, ਅਤੇ ਇਸ ਚੀਜ਼ ਨੂੰ ਅਸੀਂ ਬਿਲਕੁਲ, ਅਸੀਂ ਵੀ ਸੋਚਦੇ ਸੀ ਕਿ ਇੱਥੇ ਕੋਈ ਸਹੂਲਤ ਨਹੀਂ, ਕਿਉਂਕਿ ਜਿੱਥੋਂ ਕਾਲਜ ਮੈਂ ਜਿਹੜੇ ਆਪਣੇ ਪਿੰਡ ਤੋਂ ਜਾਂਦਾ ਸੀ ਤਕਰੀਬਨ, ਉਹ ਵੀ ਮੈਨੂੰ 50-60 ਕਿਲੋਮੀਟਰ ਸੀ। ਤਾਂ ਸਹੂਲੀਅਤ ਦਾ ਫੁਕਦਾਨ ਜਿਵੇਂ ਤੁਸੀਂ ਦੱਸਿਆ ਬਹੁਤ ਜ਼ਿਆਦਾ ਸੀ, ਲੇਕਿਨ ਲਿਟਰੇਚਰ ਵੱਲੇ ਜਿਹੜਾ ਮੇਰਾ ਮਤਲਬ ਬਣਿਆ ਮੂਡ, ਉਹ ਮੇਰੇ ਜਿਹੜੇ ਦਾਦਾ ਜੀ ਸੀ, ਦਾਦਾ ਜੀ ਮੇਰੇ ਸੈਫੁਲ ਮਲੂਕ ਦੀ ਕਿਤਾਬ ਔਰ ਹੀਰ ਵਾਰਿਸ ਸ਼ਾਹ ਔਰ ਇਹੋ ਜਿਹੀਆਂ ਕਿਤਾਬਾਂ, ਖੁਸੂਸਨ ਜਦੋਂ ਕੋਈ ਫੌਤਗੀ ਹੁੰਦੀ ਸੀ ਉੱਥੇ, ਉਹ ਮਕਾਨ ਹੁੰਦਾ ਉੱਥੇ ਬੈਠੇ ਹੁੰਦੇ ਉਹ ਸੱਤ ਤੇ ਉੱਥੇ ਜਿਹੜਾ ਹੈ ਉਹ ਪੜ੍ਹਦੇ ਸਨ, ਅਤੇ ਉਹ ਇੱਕ ਜ਼ੌਕ ਉੱਥੋਂ ਮੈਨੂੰ ਥੋੜ੍ਹਾ ਜਿਹਾ ਡਿਵੈਲਪ ਹੋਇਆ।
ਵਾਹ।
ਅਤੇ ਫਿਰ ਪੰਜਾਬੀ, ਕਿਉਂਕਿ FA ਵਿੱਚ ਵੀ ਮੈਂ ਪੜ੍ਹੀ, ਫਿਰ BA ਵਿੱਚ ਵੀ ਪੜ੍ਹੀ, ਉਸ ਤੋਂ ਬਾਅਦ ਜਦੋਂ ਮੈਂ ਇੱਥੇ ਪੰਜਾਬ ਯੂਨੀਵਰਸਿਟੀ ਆਇਆ, ਮੇਰੇ ਵੱਡੇ ਭਾਈ ਪਹਿਲੇ ਇੱਥੇ MSc ਕਰ ਰਹੇ ਸਨ
ਪੰਜਾਬ ਯੂਨੀਵਰਸਿਟੀ,
ਪੰਜਾਬ ਯੂਨੀਵਰਸਿਟੀ ਤੋਂ, ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਤੇਰਾ ਇੰਟਰਸਟ ਲਿਟਰੇਚਰ ਵੱਲੇ ਹੈ ਅਤੇ ਤੂੰ ਉਰਦੂ ਜਾਂ ਪੰਜਾਬੀ ਇਹਨਾਂ ਵਿੱਚੋਂ ਕੋਈ ਇੱਕ ਚੂਜ਼ ਕਰ।
ਬਿਲਕੁਲ ਠੀਕ ਹੈ।
ਲੇਕਿਨ ਮੈਂ ਵੇਖਿਆ ਕਿ ਮੈਂ ਕਿਹਾ ਕਿ ਮੈਂ ਪੰਜਾਬੀ ਦੇ ਵਿੱਚ ਨਾ ਜ਼ਰਾ ਜ਼ਿਆਦਾ ਈਜ਼ੀ ਫੀਲ ਕਰਦਾ, ਕਿਉਂਕਿ ਮੇਰੀ ਆਪਣੀ ਬੋਲੀ
ਹੈ,
ਇਸ ਕਰਕੇ ਕਿ ਉਹ ਇੱਕ ਬਨਾਵਟ ਨਹੀਂ ਹੈਗੀ ਸੀ। ਹੁਣ ਮੈਂ ਜੋ ਪੰਜਾਬੀ ਦੇ ਲਫ਼ਜ਼ ਦੇ ਸਾਰੇ ਬੋਲ ਲੈਂਦੇ ਹਾਂ ਜਿਵੇਂ ਹੁਣ ਬੋਲੀ ਜਾ ਰਿਹਾ ਤੁਹਾਨੂੰ, ਉਰਦੂ ਦੇ ਬੋਲਣ ਲੱਗਿਆ ਵੈਸੇ ਮੂੰਹ ਡਿੰਗਾ ਸਿੱਧਾ ਕਰਨਾ ਪੈਂਦਾ ਸੀ, ਤਾਂ ਉਹ ਮੱਲੀ ਸਾਹਿਬ ਫਿਰ ਉਹ ਇਸ ਚੀਜ਼ ਨੇ, ਮੈਂ ਕਿਹਾ ਕਿ ਪੰਜਾਬੀ ਵੱਲ ਜਾਂਦੇ। ਫਿਰ ਜਦੋਂ ਉੱਥੇ ਗਏ, ਫਿਰ ਬੁੱਲੇ ਸ਼ਾਹ ਨੂੰ ਪੜਿਆ, ਫਰੀਦ ਨੂੰ ਪੜਿਆ, ਅਤੇ ਫਿਰ ਲੱਗਿਆ ਕਿ ਯਾਰ ਇਹ ਤਾਂ ਜੋ ਮੇਰਾ ਦਿਲ ਜਿਹੜਾ ਜਿਸ ਪਾਸੇ ਸੀ ਉਹੀ ਪਾਸਾ ਮੈਨੂੰ ਮਿਲ ਗਿਆ।
ਵਾਹ।
ਸ਼ੌਕ ਵੀ ਉਹ ਸੀ, ਫਿਰ ਅੱਗੇ ਜਾ ਕੇ ਜਿਵੇਂ ਤੁਸੀਂ ਦੱਸਿਆ ਕਿ ਫਿਰ ਲੈਕਚਰਸ਼ਿਪ ਮਿਲ ਗਈ, ਫਿਰ ਉਹ ਇੱਕ ਤਲਕ ਮਜ਼ੀਦ ਗੂੜਾ ਹੋ ਗਿਆ।
ਕੀ ਬਾਤ ਹੈ।
ਫਿਰ ਅੱਗੇ MPhil ਔਰ PhD ਵੀ ਕਰ ਰਿਹਾ ਸੀ, ਅਤੇ ਫਿਰ ਪੰਜਾਬੀ ਦੇ ਨਾਲ ਇੱਧਰ ਉੱਠਣ ਬੈਠ, ਤੁਹਾਡੇ ਵਰਗੇ ਦੋਸਤਾਂ ਨਾਲ
ਮੁਹੱਬਤ,
ਤੁਹਾਨੂੰ ਰੇਡੀਓ 'ਤੇ ਸੁਣਨਾ, ਹੋਰ ਲੋਕਾਂ ਨਾਲ ਸੰਗਤ ਰਹੀ, ਅਤੇ ਉਸ ਸੰਗਤ ਦੇ ਨਤੀਜੇ ਦੇ ਵਿੱਚ ਹੀ ਇਹ ਸਾਡੇ
ਜਿਹੜਾ ਹੈ ਕੰਮ ਗੂੜਾ ਹੋ ਗਿਆ, ਰੰਗ ਪੜ ਗਿਆ।
ਬਿਲਕੁਲ।
ਜੋਈਏ ਸਾਹਿਬ, ਸੁਣਨ ਵਾਲੇ ਸ਼ਾਇਰੀ ਤੁਹਾਡੀ ਤੋਂ ਜਾਣੂ ਹੋਣਾ ਚਾਹੁੰਦੇ ਨੇ, ਅਤੇ ਮੈਂ ਉਹਨਾਂ ਦੀ ਤੇ ਹੋਰ ਨਹੀਂ ਵਧਾਉਣਾ ਚਾਹੁੰਦਾ, ਮੈਂ ਚਾਹੁੰਦਾ ਕਿ ਮੁੱਢ ਬੰਨ ਲਓ, ਵਿਚਕਾਰ ਵੀ ਔਰ ਅਖੀਰ 'ਤੇ ਵੀ ਕੁਛ ਅਸੀਂ ਸੁਣਾਂਗੇ, ਪਰ ਆਪਣੀ ਕੋਈ ਸ਼ੈ ਸੁਣਾਓ ਅਤੇ ਉਸ ਤੋਂ ਬਾਅਦ ਫਿਰ ਗੱਲ 'ਚੋਂ ਗੱਲ ਅਤੇ ਤੰਦ 'ਚੋਂ ਤੰਦ ਕੱਢ ਲਈ।
ਜੀ ਜੀ, ਬਿਲਕੁਲ ਬਿਲਕੁਲ। ਮੇਰੀ ਇੱਕ ਜੀ ਗਜ਼ਲ ਹੈ, ਜਿਹੜਾ ਸਿਰ ਵੀ ਇੱਥੇ ਝੁਕਿਆ ਹੋਇਆ ਹੈ,
ਜਿਹੜਾ ਸਿਰ ਵੀ ਇੱਥੇ ਝੁਕਿਆ ਹੋਇਆ,
ਜਿਹੜਾ ਸਿਰ ਵੀ ਇੱਥੇ ਝੁਕਿਆ ਹੋਇਆ ਏ, ਇੰਜ ਹੀ ਸਮਝੋ ਮਰਿਆ ਮੁਕਿਆ ਹੋਇਆ
ਹੋਇਆ ਏ। ਹਾਏ ਹਾਏ, ਵਾਹ 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 ਵਾਹ।
ਜਿਹੜਾ ਸਿਰ ਵੀ ਇੱਥੇ ਝੁਕਿਆ ਹੋਇਆ ਏ, ਇੰਜ ਹੀ ਸਮਝੋ ਮਰਿਆ ਮੁਕਿਆ ਹੋਇਆ ਏ,
ਆਹਾ
ਵੇਲਾ ਦੋ ਕੁ ਉਮਰਾਂ ਕਿਉਂ ਨਹੀਂ ਰੁਕ ਜਾਂਦਾ, ਸੱਜਣ ਮੇਰੇ ਵੱਲੇ ਰੁਕਿਆ ਹੋਇਆ।
ਹਾਏ ਹਾਏ ਹਾਏ, ਵਾਹ 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 ਵਾਹ, ਕਿਆ ਬਾਤ ਕਿਆ ਬਾਤ।
ਵੇਲਾ ਦੋ ਕੁ ਉਮਰਾਂ ਕਿਉਂ ਨਹੀਂ ਰੁਕ ਜਾਂਦਾ, ਸੱਜਣ ਮੇਰੇ ਵੱਲੇ ਰੁਕਿਆ
ਰੁਕਿਆ ਹੋਇਆ ਏ,
ਅੱਜ ਬਨੇਰੇ ਕਾਂ ਕਾਂ ਕੀਤੀ ਕਾਵਾਂ ਨੇ,
ਆਹਾ ਅੱਜ ਬਨੇਰੇ ਕਾਂ ਕਾਂ ਕੀਤੀ ਕਾਵਾਂ ਨੇ,
ਚਾਵਾਂ ਮੈਨੂੰ ਕੁੱਛੜ ਚੱਕਿਆ
ਹੋਇਆ। ਵਾਹ ਵਾਹ ਵਾਹ, ਬਹੁਤ ਆਲਾ।
ਲੂਣੇ ਅਥਰੂ ਪੁਰ ਪੁਰ ਡਿੱਗਦੇ ਨੇ ਸ਼ਹਿਜ਼ਾਦ, ਅੱਖੀਆਂ ਵਿੱਚ ਸਮੁੰਦਰ ਸੁੱਕਿਆ ਹੋਇਆ।
ਕਿਆ ਕਹਿੰਦੇ ਕਿਆ ਕਹਿੰਦੇ, ਬਹੁਤ ਆਲਾ ਬਹੁਤ ਆਲਾ। ਜੋਈਆ ਸਾਹਿਬ, ਤੁਸੀਂ ਦੱਸਿਆ ਕਿ ਤੁਹਾਡੇ ਦਾਦਾ ਜੀ ਸੈਫੁਲ ਮਲੂਕ ਔਰ ਸੂਫੀਆਂ ਦੇ ਕਲਾਮ ਨੂੰ ਪੜ੍ਹਦੇ ਸਨ। ਅੱਜ ਕੱਲ੍ਹ ਦੀ ਜਨਰੇਸ਼ਨ ਹੈ ਜਿਹੜੀ, ਇਹ ਤਾਂ ਬਜ਼ੁਰਗਾਂ ਤੋਂ ਵੈਸੇ ਹੀ ਦੂਰ ਆ ਨਾ, ਉਹਨਾਂ ਨੂੰ ਨਫ਼ਰਤ ਜਿਹੀ ਇੱਕ ਹੋ ਗਈ। ਇਹ ਮੈਂ ਸੂਫੀ ਸ਼ੋਰਾ ਦੀ ਨਹੀਂ ਕਰਦੇ, ਬਜ਼ੁਰਗਾਂ ਦੀ ਗੱਲ ਕਰਨ ਡਿਆ। ਬਜ਼ੁਰਗਾਂ ਦੀਆਂ ਸਿਫਤਾਂ ਜਾਂ ਉਹਨਾਂ ਦੇ ਕਸਬਾਂ ਦੇ ਵਿੱਚੋਂ ਬੰਦਾ ਉਸੇ ਸ਼ੈਅ ਨੂੰ ਹੀ ਕਬੂਲਦਾ ਹੈ ਜੇ ਬਜ਼ੁਰਗਾਂ ਦੇ ਨਾਲ ਕੋਈ ਮੁਹੱਬਤ, ਕੋਈ ਪਿਆਰ, ਕੋਈ ਮੋਹ ਹੋਵੇ।
ਬਿਲਕੁਲ।
ਇਹ ਤੁਸੀਂ ਸਮਝਦੇ ਜੇ ਕਿ ਇਹ ਜਿਹੜੀ ਸ਼ੈ ਪੰਜਾਬੀ ਦੀ ਸ਼ਕਲ ਦੇ ਵਿੱਚ ਸੂਫੀਆਂ ਦੇ ਕਲਾਮ ਦੀ ਸ਼ਕਲ ਦੇ ਵਿੱਚ ਤੁਰੀ ਰਚੀ ਵਸੀ, ਫਿਰ ਉਹਦੇ 'ਤੇ ਅਮਲ ਤੁਸੀਂ ਕੀਤਾ, ਇਹਦੇ 'ਚ ਬਜ਼ੁਰਗਾਂ ਦਾ ਘਰ ਦੇ ਵਿੱਚ ਉਸ ਕਲਾਮ ਨੂੰ ਪੜ੍ਹਨਾ ਜਾਂ ਤੁਹਾਡੇ ਸਾਹਮਣੇ ਉਹਨੂੰ ਪਰੋਲਣਾ ਅਸਰ ਇੱਕ ਹੈ ਸੀਗਾ ਜਿਹੜਾ ਅੱਗੇ ਆ ਗਿਆ।
ਘਰ ਜਿਹੜਾ ਹੈ ਨਾ, ਇਹ ਮੈਂ ਸਮਝਣਾ ਬੁਨਿਆਦੀ ਕਿਰਦਾਰ ਅਦਾ ਕਰਦਾ ਹੈ, ਖਸੂਸਨ ਜਿਹੜੀਆਂ ਮਾਵਾਂ ਨੇ, ਜਿਵੇਂ ਕਿ ਅੱਜ ਕੱਲ੍ਹ ਅਸੀਂ ਇਹ ਗੱਲ ਕਹਿ ਰਹੇ ਹਾਂ, ਅਕਸਰ ਬੈਠੇ ਅਸੀਂ ਗੱਲ ਕਰਨੇ ਹਾਂ ਕਿ ਜੋ ਮਾਂ ਹੈ ਉਹ ਆਪਣਾ ਰੋਲ ਪਲੇ ਨਹੀਂ ਕਰ ਰਹੀ, ਕਿਉਂਕਿ ਬੱਚੇ ਨਾਲ ਪੰਜਾਬੀ ਨਹੀਂ ਬੋਲਦੀ,
ਜ਼ਾਹਰ ਹੈ,
ਔਰ ਉਹਦੇ ਨਾਲ ਉਰਦੂ ਵਿੱਚ ਗੱਲ ਕਰਦੀ ਹੈ, ਜਦੋਂ ਸਕੂਲਾਂ ਕਾਲਜਾਂ ਦੇ ਵਿੱਚ ਵੀ ਸਾਫ ਜ਼ਾਹਰ ਹੈ ਫਿਰ ਉਹ ਪੰਜਾਬੀ ਬੋਲੀ ਜਾਂਦੀ ਹੈ। ਤੁਸੀਂ ਪਹਿਲੇ ਸੁਣਿਆ ਹੀ ਹੈ ਕਿ ਉਹ ਜੁਰਮਾਨੇ ਹੋ ਰਹੇ ਨੇ ਔਰ ਸਜ਼ਾਵਾਂ ਹੋ ਰਹੀਆਂ ਨੇ ਪੰਜਾਬੀ
ਅਲਮੀਆਂ ਅਲਮੀਆਂ
ਇਹ ਅਲਮੀਆਂ ਸਾਡਾ। ਸੋ ਵੱਡਿਆਂ ਨਾਲ ਜਿਹੜੀ ਇੱਕ ਹੈ ਸਾਂਝ, ਇਸ ਹਵਾਲੇ ਨਾਲ ਤੁਸੀਂ ਬਹਿੰਦੇ ਉੱਠਦੇ ਹੋ ਕਿਉਂਕਿ ਉਹਨਾਂ ਦਾ ਮੀਡੀਅਮ ਤੁਹਾਨੂੰ ਪਤਾ ਪੰਜਾਬੀ ਹੈ, ਫਿਰ ਅਸੀਂ ਜਿਹੜੇ ਪੰਜਾਬ ਵਿੱਚ ਰਹਿਣ ਵਾਲੇ ਲੋਕ ਹੈ ਤਾਂ ਉਹ ਪੰਜਾਬੀ ਦੇ ਹਵਾਲੇ ਨਾਲ ਹੀ ਉਹਨਾਂ ਗੱਲਬਾਤ ਕਰਨੀ, ਉਹਨਾਂ ਦੀ ਬਲਕਿ ਗੁਫ਼ਤਗੂ ਦੇ ਵਿੱਚ ਜਿਹੜੀ ਕੋਟੇਸ਼ਨ ਹੈ ਉਹ ਵਾਰਸ਼ਾਹ ਵਿੱਚ ਹੋਣੀ ਕਿ ਵਾਰਸ਼ਾਹ ਇਹ ਕਹਿੰਦਾ
ਵਾਹ
ਇਸ ਗੱਲ ਬਾਰੇ ਮੀਆਂ ਮੁਹੰਮਦ ਬਖਸ਼ ਸਾਹਿਬ ਇਹ ਫਰਮਾ ਗਿਆ, ਇਸ ਬਾਰੇ ਵਿੱਚ ਮੌਲਵੀ
ਸਮਝਦੇ ਵੀ
ਸਨ, ਔਰ ਉਹਨੂੰ ਉਹ ਜ਼ਿੰਦਗੀ ਦੇ ਮਤਲਬ ਕਿਸੇ ਵੀ ਮੌਕੇ ਤੇ ਕੋਈ ਫੌਤਗੀ ਹੋ ਜਾਂਦੀ ਤੇ ਉਸ ਹਵਾਲੇ ਨਾਲ ਉਹਨਾਂ ਨੂੰ ਉਹਦੇ ਸ਼ੇਰ ਯਾਦ ਆਉਂਦੇ ਸਨ, ਕੋਈ ਖੁਸ਼ੀ ਹੁੰਦੀ ਤੇ ਉਹਦੇ ਹਵਾਲੇ ਨਾਲ,
ਬਲਕਿ ਜਿਹੜਾ ਰਿਸ਼ਤਾ ਵਿਛੜਨਾ ਉਹਦੇ ਬਾਰੇ ਸ਼ੇਰ ਉਹਨਾਂ ਨੇ ਕੱਢ ਕੇ ਲਿਆਉਣਗੇ।
ਬਿਲਕੁਲ ਸਰ, ਉਹ ਹਰ ਗੱਲ ਨੂੰ ਮਤਲਬ ਕੋਰਟ, ਜਦੋਂ ਜਿਵੇਂ ਅਸੀਂ ਕੋਈ ਗੱਲ ਕਰਨ ਲੱਗੇ ਹਾਂ, ਕੋਈ ਅੱਜ ਕੱਲ੍ਹ ਅਸੀਂ ਕੋਈ ਵੱਡੇ ਬਣਨ ਲੱਗੇ, ਕੋਈ ਰਸਲ ਦਾ ਹਵਾਲਾ ਦਿੰਦੇ ਹਾਂ, ਕੋਈ ਸ਼ੇਕਸਪੀਅਰ ਦਾ ਹਵਾਲਾ ਦਿੰਦੇ ਹਾਂ ਜਾਂ ਕਿਸੇ ਹੋਰ ਵੱਡੇ ਲਿਖਾਰੀ ਦਾ, ਸ਼ਾਇਰ ਦਾ ਅਸੀਂ ਸ਼ੇਰ ਸੁਣਾਉਂਦੇ ਹਾਂ, ਹਵਾਲਾ ਦਿੰਦੇ ਹਾਂ, ਉਹ ਵਾਰਸ਼ਾਹ ਦਾ ਹਵਾਲਾ ਦਿੰਦੇ ਸਨ, ਮੀਆਂ ਮੁਹੰਮਦ ਬਖਸ਼ ਦਾ ਹਵਾਲਾ ਦਿੰਦੇ ਸਨ। ਸੋ ਅਸੀਂ ਉਹਨਾਂ ਦੇ ਕੋਲੋਂ ਇਹ ਗੱਲਾਂ ਚੀਜ਼ਾਂ ਸੁਣਦੇ ਰਹੇ। ਇਹ ਇੱਕ ਸੀ, ਦੂਰੀ ਜਿਹੜੀ ਹੋਈ ਨਾ ਸਰ, ਉਹਦੇ ਵਿੱਚ ਬਹੁਤ ਜ਼ਿਆਦਾ ਫੈਕਟਰਸ ਨੇ। ਇੱਕ ਤਾਂ ਮੈਂ ਸਮਝਣਾ ਕਿ ਸੋਸ਼ਲ ਮੀਡੀਆ ਲੋਕ ਹੁਣ ਜ਼ਿਆਦਾ ਉਹਦੇ ਇਸਤੇਮਾਲ, ਬਲਕਿ ਫੋਨ ਪੂਰਾ ਕਰ ਲਓ ਉਹਦੇ 'ਚ, ਮੀਡੀਆ ਸੋਸ਼ਲ ਮੀਡੀਆ ਨਾ ਕਰੋ, ਉਹ ਲੋਕ ਆਪਣੇ ਆਪ ਵਿੱਚ ਹੀ ਉਹ ਰੁੱਝੇ ਹੋਏ ਨੇ, ਉਹਨਾਂ ਨੂੰ ਫਿਕਰ ਹੀ ਨਹੀਂ। ਬਲਕਿ ਪੰਜ ਬੰਦੇ ਅਗਰ ਤੁਸੀਂ ਇੱਕ ਜਗ੍ਹਾ ਬੈਠੇ ਕਮਰੇ 'ਚ ਬੈਠੇ ਵੇਖ ਲਓ, ਉਹ ਪੰਜਾਂ ਨੇ ਸਿਰ ਥੱਲੇ ਸੁੱਟਿਆ ਹੁੰਦਾ ਔਰ
ਆਪਣੇ ਆਪਣੇ ਮੋਬਾਇਲ
ਵਿੱਚ ਲੱਗੇ ਹੁੰਦੇ ਨੇ, ਇੱਦਾਂ ਹੀ। ਸੋ ਇਸ ਚੀਜ਼ ਨੇ ਥੋੜ੍ਹਾ ਜਿਹਾ ਕੀਤਾ ਹੈ ਵੱਡਿਆਂ ਨਾਲ ਜਿਹੜੀ ਇੱਕ ਸੰਗਤ ਸੀ, ਜਾਂ ਵੱਡਿਆਂ ਨਾਲ ਕੋਲ ਅਸੀਂ ਬਹਿਣਾ ਉੱਠਣਾ ਸੀ ਕਿਉਂਕਿ ਉਹ ਤੁਹਾਡੀ ਜਨਰੇਸ਼ਨ ਜਾਂ ਸਾਡੀ ਜਿਹੜੀ ਜਨਰੇਸ਼ਨ ਸੀ, ਮਤਲਬ ਬਹੁਤ ਕੁਝ ਸਿਖਾਇਆ ਔਰ ਅਸੀਂ ਬਹੁਤ ਕੁਝ ਸਿੱਖਿਆ ਉਹਨਾਂ
ਦਾ। ਅਲਹਮਦੁਲਿਲਾ ਅਲਹਮਦੁਲਿਲਾ। ਜੋਈਆ ਸਾਹਿਬ, ਹੁਣ ਕਿਉਂਕਿ ਤੁਸੀਂ ਆਪ PhD ਸਕਾਲਰ ਜੇ, ਬੜੀ ਛੇਤੀ ਤੁਸੀਂ ਜੋਈਆ ਤੋਂ ਡਾਕਟਰ ਜੋਈਆ ਬਣਨਾ ਹੈ, ਅੱਲਾ ਕਰੇ ਕਿ ਉਹ ਵਕਤ ਛੇਤੀ ਆਵੇ, ਸਾਡੀਆਂ ਸਾਰੀਆਂ ਨੇਕ ਰੀਝਾਂ ਤੁਹਾਡੇ ਨਾਲ ਨੇ। ਪੰਜਾਬੀ ਦੇ ਪੱਧਰ ਦੀ ਗੱਲ ਕਰਾਂਗਾ, ਗੱਲ ਤੇ ਸਵਾਲ ਤਾਂ ਜ਼ਰਾ ਕੋੜਾ ਆ, ਕਈ ਸਾਡੇ ਪੰਜਾਬੀ ਸਾਧਕਾਰ ਔਰ ਪੰਜਾਬੀ ਦੇ ਬੰਦੇ ਬੁਰਾ ਵੀ ਮਨਾਉਂਦੇ ਹੀ ਤੇ, ਤੁਹਾਡੇ ਬੰਦੀਆਂ ਡੇਢ ਡੇਢ ਰੇਟ ਦੀ ਮਸੀਤ ਹੈ ਜਿਹੜੀ, ਕੀ ਸਮਝਦੇ ਜੀ ਅਜੋਕੇ ਦੌਰ 'ਚ ਪੰਜਾਬੀ ਦਾ ਨਫ਼ਾ ਕਰ ਰਹੀ ਹੈ, ਆਪਣੇ ਆਪਣੇ ਥਾਂ ਹਰ ਬੰਦੇ ਨੇ ਦੁਕਾਨ ਚਮਕਾਈ ਹੈ, ਜਾਂ ਕੋਈ ਇਹਦੇ ਨਾਲ ਭਲਾ ਹੋ ਰਿਹਾ ਹੈ, ਨੁਕਸਾਨ ਹੋ ਰਿਹਾ, ਨਿਤਾਰਾ ਤੁਸੀਂ ਕਰੋ।
ਨੁਕਸਾਨ ਸਾਫ਼ ਜ਼ਾਹਿਰ ਹੈ, ਭਲਾ ਤਾਂ ਕੁਝ ਵੀ ਨਹੀਂ ਹੋ ਰਿਹਾ, ਨੁਕਸਾਨ ਹੀ ਹੋ ਰਿਹਾ, ਔਰ ਇਹਨਾਂ ਧੜੇ ਬੰਦੀਆਂ ਦੇ ਵਿਕਟਿਮ ਸਾਡੇ ਵਰਗੇ ਲੋਕ ਹੋ ਰਹੇ ਨੇ,
ਜ਼ਾਹਿਰ
ਸਟੂਡੈਂਟ ਵੀ
ਇਸ ਤਰ੍ਹਾਂ ਹੀ,
ਕਿਉਂਕਿ ਸਾਡੇ ਵੇਖੋ ਸਾਡੇ ਸਾਰਿਆਂ ਨਾਲ ਹੀ ਸਾਡੇ ਵਾਸਤੇ ਸਾਰੇ ਮਾਣਯੋਗ ਨੇ, ਆਦਰਯੋਗ ਨੇ ਜਿਹੜੇ ਸਾਡੇ ਉਸਤਾਦ ਨੇ, ਲੇਕਿਨ ਉਹ ਅਗਰ ਅਸੀਂ ਕਿਸੇ ਇੱਕ ਉਸਤਾਦ ਕੋਲ ਥੀਸਿਸ ਕਰਨੇ ਹਾਂ ਤੇ ਦੂਸਰਾ ਉਸਤਾਦ ਇਹ ਸਮਝਦਾ ਕਿ ਸ਼ਾਇਦ ਮੇਰਾ ਮੁਖਾਲਫ ਹੋ ਗਿਆ, ਇਸ ਤਰ੍ਹਾਂ ਦੀ ਧੜੇ ਬੰਦੀਆਂ ਨੇ ਓਵਰਆਲ ਪੰਜਾਬੀ ਨੂੰ ਵੀ ਨੁਕਸਾਨ ਪਹੁੰਚਾਇਆ, ਪੰਜਾਬੀ ਦੇ ਕਾਜ਼ ਨੂੰ ਵੀ ਨੁਕਸਾਨ ਪਹੁੰਚਾਇਆ, ਕਿਉਂਕਿ ਅਸੀਂ ਵੇਖੀਏ ਕਿ ਸਾਡੀ ਆਪਣੀ ਆਪਸ ਦੇ ਇਖਤਲਾਫਾਤ ਨੂੰ ਅਸੀਂ ਇੱਕ ਜਿਹੜਾ ਸਾਡਾ ਵੱਡਾ ਮਕਸਦ ਹੈ ਉਹਦੇ ਵਿੱਚ ਨਾ ਲਿਆਈਏ। ਆਪਸੀ ਇਖਤਲਾਫਾਤ ਤੇ ਹਰ ਜਗ੍ਹਾ ਤੇ ਹੋ ਜਾਂਦੇ ਨੇ, ਘਰ ਵਿੱਚ ਹੋ ਜਾਂਦੇ ਨੇ,
ਜ਼ਾਹਰ ਹੈ,
ਉਹਨਾਂ ਨੂੰ ਜ਼ਰਾ ਅਸੀਂ ਉਹ ਇੱਕ ਮਹਦੂਦ ਰੱਖੀਏ, ਸੀਮਤ ਰੱਖੀਏ, ਔਰ ਬਾਕੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਅਸੀਂ ਲੈ ਕੇ ਟੁਰੀਏ, ਤੇ ਜਿਹੜੀ ਧੜਾਬੰਦੀ ਹੈ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਪੰਜਾਬੀ ਦਾ ਇਹਦੇ ਵਿੱਚ। ਔਰ ਬਿਲਕੁਲ ਤੁਸੀਂ ਗੱਲ ਕੀਤੀ, ਮੈਂ ਤੁਹਾਨੂੰ ਦੱਸਣ ਅੱਗੇ ਵੀ ਦੱਸ ਰਿਹਾ ਸੀ ਕਿ 21 ਫਰਵਰੀ ਨੂੰ ਜਿਹੜਾ ਪ੍ਰੋਗਰਾਮ ਅਸੀਂ ਕਰਨੇ ਹੈ, ਅਸੀਂ ਵੇਖਨੇ ਹੈ ਉੱਥੇ 50-60 ਤੋਂ ਉੱਤੇ ਪੰਜਾਬੀ ਨਹੀਂ ਇਕੱਠਾ ਹੁੰਦਾ, ਬਲਕਿ ਜਿਹੜੇ ਵੀ ਹੁਣ ਕੁਝ ਫੈਸਟੀਵਲ ਅਸੀਂ ਕਰ ਰਹੇ ਹਾਂ ਉਹਨਾਂ ਦੇ ਵਿੱਚ ਬੰਦੇ ਆ ਰਹੇ ਨੇ, ਲੇਕਿਨ ਪਹਿਲੇ ਤੇ ਬਿਲਕੁਲ ਹੀ ਅਸੀਂ ਆ ਨਹੀਂ ਰਹੇ।
ਗੱਲ ਤੁਹਾਡੀ ਟੋਕਨ ਦੀ ਮਾਫੀ ਚਾਹਾਂਗਾ, ਬਾਬਾ ਬੁੱਲੇ ਸ਼ਾਹ ਦੇ ਹਵਾਲੇ ਦੇ ਨਾਲ ਤੁਸੀਂ ਬੁੱਲੇ ਸ਼ਾਹ ਫੈਸਟੀਵਲ ਕੀਤਾ, ਉਹ ਲੋਕ ਜਿਨ੍ਹਾਂ ਨੇ ਕਦੀ ਬੁੱਲੇ ਸ਼ਾਹ ਦਾ ਖਤਮ ਨਹੀਂ ਦਵਾਇਆ ਉਹਨਾਂ ਨੇ ਤੁਹਾਨੂੰ ਇਹ ਵੀ ਆਖਿਆ ਕਿ ਬੁੱਲੇ ਸ਼ਾਹ ਦਾ ਨਾਂ ਵੇਚ ਲਿਆ ਇਹਨਾਂ ਨੇ, ਬੁੱਲੇ ਸ਼ਾਹ ਦੇ ਨਾਂ ਨੂੰ ਆਪਣੇ ਮਕਸਦ ਲਈ, ਆਪਣੀ ਜ਼ਾਤੀਆਤ ਲਈ ਵਰਤਿਆ, ਤਕਲੀਫ ਤੇ ਦਿੰਦੀਆਂ ਇਹ ਗੱਲਾਂ, ਤੁਹਾਡਾ ਕੀ ਤਬਸਰਾ?
ਮਲੀ ਸਾਹਿਬ, ਇਹ ਚੀਜ਼ਾਂ ਜਦੋਂ ਅਸੀਂ ਪੰਜਾਬੀ ਪ੍ਰਚਾਰ ਸਟਾਰਟ ਕੀਤੀ ਨਾ, ਉਦੋਂ ਤੋਂ ਹੀ ਸਾਨੂੰ ਸੁਣਨ ਨੂੰ ਮਿਲੀਆਂ ਕਿ ਲਓ ਜੀ ਇਹ ਕੈਨੇਡਾ ਤੋਂ ਇਹਨੇ ਇਮਦਾਦ ਲੈ ਰਹੇ ਨੇ, ਇੰਨੇ ਪੈਸੇ ਲੈ ਰਹੇ ਨੇ, ਲੇਕਿਨ ਉਹ ਤੁਹਾਡੇ ਤੋਂ ਬਿਹਤਰ ਸ਼ਾਇਦ ਕੋਈ ਵੀ ਨਹੀਂ ਜਾਣਦਾ ਕਿ ਪੰਜਾਬੀ ਦੇ ਨਾਂ ਤੇ ਕਿੰਨੇ ਕੁ ਬੰਦੇ ਪੈਸੇ ਦੇਣ ਵਾਲੇ ਹਨ ਔਰ ਕਿੰਨਾ ਕੁ ਕਰ ਰਹੇ ਨੇ, ਨਾ ਬਾਹਰੋਂ ਨਾ ਅੰਦਰੋਂ। ਅਸੀਂ ਇਹ ਕੋਸ਼ਿਸ਼ ਕਰਨੇ ਹਾਂ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਇੱਕ ਵੇਖੋ ਬੁੱਲੇ ਸ਼ਾਹ ਦਾ ਨਾਮ ਹੀ ਬਕਾਇਦਾ ਹੈ ਕਿ ਸਾਡੇ ਵਾਸਤੇ ਇੱਕ ਪੰਜਾਬੀ ਦੀ ਤਰਵੀਜ਼ ਵਿੱਚ ਕੰਮ ਕਰ ਸਕਦਾ ਹੈ ਕਿ ਚਲੋ ਬੁੱਲੇ ਸ਼ਾਹ, ਅਸੀਂ ਇੱਕ ਸਟੀਮਰ ਲਾਵਾਂਗੇ ਬੁੱਲੇ ਸ਼ਾਹ ਫੈਸਟੀਵਲ ਤੇ, ਲੋਕ ਬੁੱਲੇ ਸ਼ਾਹ ਕੀ ਸੀ, ਬੁੱਲੇ ਸ਼ਾਹ ਸ਼ਾਇਰ ਸੀ, ਪੰਜਾਬੀ ਦਾ ਸ਼ਾਇਰ ਸੀ, ਪੜਨਗੇ ਆਉਣਗੇ ਲੋਕ ਔਰ ਫਿਰ ਆਏ ਔਰ ਫਿਰ ਅਸੀਂ ਉੱਥੇ ਜਿਹੜੇ ਸੈਸ਼ਨਸ ਲਿਟਰੇਰੀ ਸੈਸ਼ਨਸ ਰੱਖੇ ਜਿਹੜੇ ਸਾਡੇ ਇਸ ਦੌਰ ਦੇ ਸਾਰੇ ਸਿਰ ਕਢਵੇਂ ਨਾਮ ਨੇ, ਮੈਂ ਅਗਰ ਨਾਮ ਗੁਣਵਾਵਾਂ ਤਾਂ ਉਹਨਾਂ ਸਾਰੇ ਹੀ ਆ ਜਾਣਗੇ, ਸਾਡੇ ਪ੍ਰੋਫੈਸਰ ਸਾਹਿਬਾਨ ਔਰ ਜਿਹੜੇ ਵੀ ਇੰਟਲੈਕਚੁਅਲ ਸਨ ਉਹ ਸਾਰੇ ਉੱਥੇ ਸੈਸ਼ਨਸ ਦੇ ਵਿੱਚ ਆਏ
ਬਿਲਕੁਲ,
ਔਰ ਉਹਨਾਂ ਨੇ ਆ ਕੇ ਬੋਲਿਆ ਔਰ ਮਤਲਬ ਹੈ ਲੋਕਾਂ ਦੀ ਇੱਕ ਕਾਫ਼ੀ ਤਾਦਾਦ ਸੁਣਨ ਨਾਲ ਸੀ, ਉਸ ਤੋਂ ਇਲਾਵਾ ਅਸੀਂ ਫੋਕ ਸਿੰਗਿੰਗ ਵੀ ਸੀ ਉੱਥੇ ਸਾਰਾ ਕੁਛ ਸੀ, ਸੋ ਇਹ ਲੋਕਾਂ ਨੂੰ ਇੱਕ ਨਾਲ ਇੰਟਰਟੇਨਮੈਂਟ ਔਰ ਮਿਊਜ਼ਿਕ ਦੇ ਜ਼ਰੀਏ ਔਰ ਸਾਰਾ ਇਹਨਾਂ ਚੀਜ਼ਾਂ ਦੇ ਜ਼ਰੀਏ ਲਿਟਰੇਰੀ ਸੈਸ਼ਨਸ ਦੇ ਜ਼ਰੀਏ ਸਾਡਾ ਜਿਹੜਾ ਮਕਸਦ ਹੈ ਉਹ ਪੰਜਾਬੀ ਦੀ ਤਰਵੀਜ, ਪੰਜਾਬੀ ਦੀ ਤਰੱਕੀ ਹੈ।
ਬਿਲਕੁਲ ਠੀਕ
ਹੈ, ਉਹ ਸਾਡੇ ਤੇ ਇਲਜ਼ਾਮਾਤ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਹੁਣ ਵੀ
ਸਾਰੇ
ਤੇ ਸਭ ਤੇ ਹੀ ਹੈਗੇ ਨੇ, ਬਿਲਕੁਲ ਜਿਵੇਂ ਤੁਸੀਂ ਮਤਲਬ ਕਰਦੇ ਹੋ ਕੁਝ ਜਾਂ ਕੋਈ ਵੀ ਕਰਦਾ ਤੇ ਉਹ ਇਹ ਇਲਜ਼ਾਮ ਲਾਇਆ ਜਾਂਦਾ ਕਿ ਜਨਾਬ ਕਾਰਪੋਰੇਟ ਸੈਕਟਰ ਦੇ ਹੱਥੋਂ ਵੇਚ ਛੱਡਿਆ ਇਹਨਾਂ ਨੇ, ਇਹਨਾਂ ਨੇ ਪੈਸੇ ਖਾ
ਲਏ, ਜੋ ਸਭ ਕੁਛ ਹੈ ਆਪਣੀ ਹੋਰ ਸੁਣਾਇਆ ਜਿਹੜੀ ਹੈ ਨਾ ਸਮੇਂ ਦੀ ਥੋੜ, ਕਿਉਂਕਿ ਉਹ ਸਾਰੀਆਂ ਸ਼ੈਵਾਂ ਨਾਲ ਲੈ ਕੇ ਤੁਰਨਾ, ਕੋਈ ਆਪਣੀਆਂ ਲਿਖਤਾਂ ਦੇ ਵਿੱਚੋਂ ਸੱਜਰੀ ਸ਼ੈ ਹੈ ਤੇ ਉਹਦਾ ਜ਼ਿਆਦਾ ਸਵਾਦ ਆਏ।
ਹਾਂ ਜੀ ਜੀ ਬਿਲਕੁਲ, ਪਹਿਲੇ ਇੱਕ ਗਜ਼ਲ ਫਿਰ ਤੁਹਾਨੂੰ ਨਜ਼ਮ ਸੁਣਾਉਣੀ
ਜੀ, ਦੋਵੇਂ ਇਕੱਠੀਆਂ ਆ ਜਾਣ ਸਵਾਦ ਆ ਜੀ।
ਉਮਰੂੰ ਲੰਮਾ ਪੰਧ ਤੇ ਮੈਂ,
ਆਹਾ
ਉਮਰੂੰ ਲੰਮਾ ਪੰਧ ਤੇ ਮੈਂ,
ਆਹਾ
ਰਾਵਾਂ ਕੱਢਣ ਦੰਦ ਤੇ ਮੈਂ,
ਆਹਾ
ਉਹਨੇ ਬੂਆ ਢੋਇਆ ਤੇ,
ਆਹਾ
ਦਿਲ ਰੱਖ ਆਇਆ ਕੰਧ ਤੇ ਮੈਂ,
ਹਾਏ ਹਾਏ ਹਾਏ,
ਉਹਨੇ ਬੂਆ ਢੋਇਆ ਤੇ ਦਿਲ ਰੱਖ ਆਇਆ ਕੰਧ ਤੇ ਮੈਂ, ਲੋਕਾਂ ਨੂੰ ਕੀ ਮਸਲਾ ਏ, ਲੋਕਾਂ ਨੂੰ ਕੀ ਮਸਲਾ ਏ, ਮੈਨੂੰ ਉਹ ਪਸੰਦ ਤੇ ਮੈਂ,
ਆਹਾ ਆਹਾ
ਕਾਂ ਤੇ ਬੜਾ ਸਿਆਣਾ ਸੀ, ਕਾਂ ਤੇ ਬੜਾ ਸਿਆਣਾ ਸੀ, ਵੇਖ ਰਹੀਆਂ ਵਾਂ ਗੰਧ ਤੇ ਮੈਂ,
ਆਹਾ
ਯੂਸਫ ਵਿਕਣਾ ਏ ਸ਼ਹਿਜ਼ਾਦ,
ਵਾਹ ਵਾਹ ਯੂਸਫ ਵਿਕਣਾ ਏ ਸ਼ਹਿਜ਼ਾਦ,
ਯੂਸਫ ਵਿਕਣਾ ਏ ਸ਼ਹਿਜ਼ਾਦ, ਉਹ ਹੈ ਦੌਲਤਮੰਦ ਤੇ ਮੈਂ,
ਮੈਂ ਵਾਹ ਵਾਹ ਬਹੁਤ
ਸ਼ੁਕਰੀਆ
ਤੇ ਲੱਗੇ ਹੱਥ, ਨਜ਼ਮ ਵੀ ਨਿਬੇੜਾ ਕਰ ਦੋ।
ਨਜ਼ਮ ਜੀ, ਕਿ ਅਸੀਂ ਵਾਸੀ ਸਾਂਦਲ ਬਾਰ ਦੇ,
ਆਹਾ
ਇਹ ਮਿਰਜ਼ਾ ਸਾਹਿਬ ਦੀ ਪੇਂਟ, ਮਿਰਜ਼ਾ ਸਾਹਿਬਾ ਦਾ ਕਰਦਾਰ ਉਸ ਪੇਂਟ,
ਕਿਆ ਬਾਤ,
ਅਸੀਂ ਵਾਸੀ ਸਾਂਦਲ ਬਾਰ ਦੇ, ਸਾਡੀ ਦਿਲੜੀ ਲੀਰੋ ਲੀਰ,
ਆਹਾ
ਸਾਡੇ ਪੈਰੀਂ ਵਾਟਾਂ ਲੰਮੀਆਂ, ਸਾਡੀ ਅੱਡੀਆਂ ਦੇ ਵਿੱਚ ਚੀਰ,
ਵਾਹ
ਸਾਡੇ ਹੱਥੀਂ ਨੀਲੇ ਛਾਲੜੇ,
ਆਹਾ
ਸਾਡੇ ਮੱਥੇ ਚਮਕੀ ਲਾਟ,
ਕਿਆ ਕਹਿਣੇ,
ਅਸੀਂ ਮੂੰਹ ਵੇਲੇ ਦਾ ਪੰਨਿਆ, ਅਸੀਂ ਵੱਟ ਕੇ ਮਾਰੀ ਚਾਟ,
ਕਿਆ ਕਹਿਣੇ ਕਿਆ ਕਹਿਣੇ,
ਸਾਨੂੰ ਹਿਜਰ ਦੇ ਤੁੰਬੇ ਤੁੰਬਿਆ, ਸਾਡਾ ਤੁੰਬਾ ਤੁੰਬਾ ਦਿਲ,
ਆਹਾ
ਅਸੀਂ ਹੋਣੀ ਹੋਣੀ ਖੇਡ ਕੇ ਤੇ ਵਿਹੜੇ ਗੱਡੇ ਕਿੱਲ,
ਓਏ ਹੋਏ ਹੋਏ,
ਅਸੀਂ ਅੱਖੀਂ ਦੇ ਕੇ ਮੁਕੀਆਂ,
ਆਹਾ
ਤੇ ਰੱਜ ਕੇ ਲਿੱਤਾ ਰੋ,
ਵਾਹ
ਅਸੀਂ ਅੱਖੀ ਦੇ ਕੇ ਮੁਕੀਆਂ ਤੇ ਰੱਜ ਕੇ ਲਿੱਤਾ ਰੋ, ਸਾਡੇ ਵਿਹੜੇ ਕਿਸ ਤਰ੍ਹਾਂ ਉੱਗ ਪਈ, ਚੰਨਾ ਚੇਤਰ ਦੀ ਕਣਸੋ,
ਆਹਾ
ਸਾਨੂੰ ਬਾਜ ਭਰਾਵਾਂ ਮਾਰਿਆ, ਸਾਡੇ ਸਹਿਬਾਂ ਤੋੜੇ ਤੀਰ,
ਓਏ ਹੋਏ,
ਸਾਡੀ ਬੱਕੀ ਪਾਉਂਦੀ ਕੀਰਨੇ, ਸਾਡਾ ਸ਼ਿਮਲਾ ਕੀਰੇ ਨੀਰ,
ਓਏ ਹੋਏ,
ਅਸੀਂ ਨੋਸ਼ੋ ਪਾਕ ਦੇ ਬਾਲ ਕੇ, ਸਾਡਾ ਕਣਕ ਦੇ ਵੰਨਾ ਰੰਗ,
ਆਹਾ
ਸਾਡਾ ਜੀਵੇ ਦਾਣਾ ਬਾਦਨੀ, ਤੇਰਾ ਵਸਦਾ ਰਹਿਣਾ ਚੰਗ,
ਆਹਾ ਸਾਡਾ ਜੀਵੇ ਦਾਣਾ ਬਾਦਨੀ, ਤੇਰਾ ਵਸਦਾ ਰਹਿਣਾ ਚੰਗ। ਬਹੁਤ ਸ਼ੁਕਰੀਆ ਸ਼ਹਿਜ਼ਾਦ ਜੋਈਆ ਸਾਹਿਬ, ਰੀਝ ਤੇ ਇਹ ਸੀਗੀ ਕਿ ਕੋਈ ਹੋਰ ਵੀ ਭਰਵੀਂ ਗੱਲ ਕਰਦੇ, ਲੇਕਿਨ ਕਿਉਂਕਿ ਸਾਡੀ ਇੱਕ ਘੰਟੇ ਦਾ ਇਹ ਟੋਟਲ ਸਰਵਿਸ ਆ ਜਿਹਦੇ ਚੋਂ ਇੰਟਰਵਿਊ ਲਈ ਆਇਆ ਵੀ ਕੋਈ ਸਮਾਂ ਬਚਦਾ,
ਬਹੁਤ ਸ਼ੁਕਰੀਆ, ਬਹੁਤ
ਤੁਹਾਡੀ ਮੁਹੱਬਤ ਕਿ ਮੇਰੇ ਸੱਦੇ ਦੇ ਉੱਤੇ ਤੁਸੀਂ ਜੀ ਬਿਸਮਿਲਲਾ ਕਰਕੇ,
ਮੇਰੇ ਲਈ ਮਾਣ ਦੀ ਗੱਲ ਹੈ, ਮੇਰੇ ਲਈ ਆਜ਼ਾਦ ਦੀ ਗੱਲ ਹੈ,
ਸਲਾਮਤ ਰਹੋ, ਤਰੱਕੀਆਂ ਕਰੋ ਔਰ ਰੱਬ ਕਰੇ ਕਿ ਦੂਜੀ ਵਾਰ ਜਦੋਂ ਮੁਲਾਕਾਤ ਹੋਵੇ ਉਦੋਂ ਤੁਸੀਂ ਡਾਕਟਰ ਸ਼ਹਿਜ਼ਾਦ ਜੋਈਆ ਬਣੇ ਹੋਵੋ, ਤੇ ਬੜੀ ਬੜੀ ਮਿਹਰਬਾਨੀ SBS ਪੰਜਾਬੀ ਦੀ ਸਾਰੀ ਸਮੁੱਚੀ ਟੀਮ ਤੁਹਾਡੀ ਤਨਪਾਗੀ ਹੈ,
ਬਹੁਤ ਸ਼ੁਕਰੀਆ।
ਲੋ ਜੀ, ਇਹਦੇ ਨਾਲ ਹੀ ਮਾਈਕ ਸਪੁਰਤ ਕਰਨੇ ਹੈ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ।
Tell us what you think. Rate this podcast on iTunes. It helps other people to find us.